ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲੰਕੰ ਪਰਨਾਸ ਹੈ, ਸਮਸਤੁਲ ਨਿਵਾਸ ਹੈ, ਅਗੰਜਲ ਗਣੀਮ ਹੈ, ਰਜ਼ਾਇਕ ਰਹੀਮ ਹੈ। ਪਾਵਨ ਬਾਣੀ ਜਾਪ ਸਾਹਿਬ ਵਿੱਚ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਲੰਕ ਦੋਸ਼ ਮਿਟਾਉਣ ਵਾਲਾ ਪਰਮਾਤਮਾ ਨੂੰ ਕਿਹਾ ਹੈ, ਨਿਰੰਕਾਰ ਨੂੰ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਭਗਤਾਂ ਦੀ ਬਾਣੀ ਵਿੱਚ ਵੀ ਐਸੇ ਬਚਨ ਹਨ ਕਿ ਦੱਸੋ ਅੱਜ ਤੱਕ ਇੱਕ ਦਾ ਵੀ ਨਾਮ ਲਵੋ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ ਹੋਵੇ ਅਤੇ ਉਸ ਦਾ ਕਲੰਕ ਨਾ ਮਿਟਿਆ ਹੋਵੇ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਬਹੁਤ ਸਾਰੀਆਂ ਐਸੀਆਂ ਉਥਾਨਕਾਂ ਹਨ ਜਿਨ੍ਹਾਂ ਤੋਂ ਕੁਛ ਪ੍ਰੇਰਨਾ ਮਿਲਦੀ ਹੈ। ਭਗਤ ਤ੍ਰਿਲੋਚਨ ਜੀ ਇੱਕ ਸੇਵਾਦਾਰ ਨੂੰ ਘਰ ਲੈ ਆਉਂਦੇ ਹਨ, ਉਸ ਸੇਵਾਦਾਰ ਦਾ ਨਾਮ ਹੈ ਅੰਤਰਜਾਮੀ। ਪੁੱਛਦੇ ਨੇ ਤਨਖਾਹ ਕੀ ਲਵੇਂਗਾ? ਕਹਿਣ ਲੱਗਾ ਜੀ ਬਸ ਰੋਟੀ ਕੱਪੜਾ ਜੋ ਤੁਹਾਡੇ ਤੋਂ ਬਚ ਜਾਏ ਦੇ ਦੇਣਾ, ਮੇਰੀ ਇੱਕ ਹੀ ਸ਼ਰਤ ਹੈ ਜਿੱਥੇ ਕੋਈ ਨਿੰਦਾ ਕਰੇ ਉੱਥੇ ਮੈਂ ਨਹੀਂ ਰਹਿੰਦਾ। ਕਹਿਣ ਲੱਗੇ ਨਿੰਦਾ ਅਸੀਂ ਕਿਉਂ ਕਰਾਂਗੇ, ਸੰਤ ਜਣ ਆਉਂਦੇ ਇਹਨੇ ਸੇਵਾ ਕਰੋ। ਪਰ ਭਗਤ ਜੀ ਦੀ ਪਤਨੀ ਇੱਕ ਦਿਨ ਮਨ 'ਚ ਧਿਆਨ ਆ ਗਿਆ, ਦੋ ਰੋਟੀਆਂ ਦਿੰਦੀ ਹਾਂ ਤਾਂ ਦੋ ਖਾ ਜਾਂਦਾ, ਚਾਰ ਦਿੰਦੀ ਹਾਂ ਚਾਰ ਖਾ ਜਾਂਦਾ, ਦਸ ਦਿੰਦੀ ਹਾਂ ਦਸ ਖਾ ਜਾਂਦਾ, ਇੱਕ ਦਿਨ ਉਹਨੂੰ ਰਜਾ ਕੇ ਤਾਂ ਵੇਖਾਂ ਕਿੰਨਾ ਖਾਂਦਾ। ਜਿੰਨਾ ਆਟਾ ਉਸਨੇ ਗੁੰਨਿਆ ਸੀ ਉਹ ਸਾਰੇ ਖਾ ਗਏ। ਅਤੇ ਗੁਆਂਢਣ ਨਾਲ ਗੱਲ ਕਰ ਬੈਠੀ, ਕੰਮ ਤਾਂ ਬਹੁਤ ਕਰਦਾ ਪਰ ਪਤਾ ਨਹੀਂ ਇਸ ਦੇ ਅੰਦਰ ਕੀ ਬੁਲਾ, ਇੱਕ ਭੂਤ ਸਾਡੇ ਘਰ ਆ ਗਿਆ, ਪਰਾਤ ਆਟੇ ਦੀ ਸੀ ਸਾਰੀ ਮੁਕਾ ਗਏ। ਅੰਤਰਜਾਮੀ ਅਲੋਪ ਹੋਵੇ। ਸਾਖੀ ਬੜੀ ਸੁੰਦਰ ਹੈ, ਭਗਤਨੀ ਕਹਿੰਦੀ ਭਗਤ ਜੀ ਪਤਾ ਨਹੀਂ ਉਹ ਅੰਤਰਜਾਮੀ ਕਿੱਥੇ ਗਿਆ, ਨਾ ਦੱਸਿਆ ਸੀ ਅੰਤਰਜਾਮੀ, ਛੋਟਾ ਜਿਹਾ ਬਾਲਕ ਵੇਖਿਆ। ਕਹਿਣ ਲੱਗਾ ਉਹ ਤੇ ਰੱਬ ਸੀ, ਪਰਮਾਤਮਾ ਦਾ ਰੂਪ ਸੀ, ਉਹ ਤੇ ਉਸ ਦਾ ਭੇਜਿਆ ਕੋ ਆਇਆ ਸੀ, ਤੂੰ ਉਸਦੀ ਨਿੰਦਾ ਤਾਂ ਨਹੀਂ ਕੀਤੀ? ਕਹਿਣ ਲੱਗੀ ਨਿੰਦਾ ਤਾਂ ਕੀਤੀ ਹੈ। ਅੱਛਾ ਹੁਣ ਨਿੰਦਾ ਦਾ ਇੱਕ ਕਲੰਕ ਉਤਰੇ ਕਿਵੇਂ? ਮੈਂ ਮੰਨ ਲਵਾਂ ਸਾਰੀ ਸਾਖੀ ਪਹਿਲੀ ਮਿਥਿਆ ਵੀ ਹੋਵੇ, ਜੋੜੀ ਹੋਵੇ, ਮਿਥਾਂ ਬਹੁਤ ਜੋੜੀਆਂ ਨੇ ਪਰ ਉਹ ਕੰਮ ਦੀਆਂ ਨੇ ਜੋ ਪ੍ਰੇਰਨਾ ਦੇ ਜਾਣ, ਪਰ ਇਹ ਸੱਚ ਹੈ। ਭਗਤ ਨੂੰ ਪੁੱਛਦੀ ਇਹ ਕਿੱਥੇ ਹੁਣ ਮੈਂ ਨਾਵਾਂ, ਗੰਗਾ ਨਹਾਵਾਂ, ਕਿਹੜੇ ਥਾਂ ਜਾਵਾਂ, ਕਿਹੜੇ ਕਿਹੜੇ ਕਰਮ ਕਰਾਂ? ਕਲੰਕ ਉਤਰੇ। ਕਹਿਣ ਲੱਗੇ ਬਸ ਇੱਕ ਹੀ ਕੰਮ ਕਰਨ ਵਾਲਾ ਹੈ, ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇਰੀ ਕਰ ਗਹਿਣ ਤਾਂ ਚੇ ਮੋਹ ਜਾਪੀ ਅਲੇ ਰਾਮ ਚੇ ਨਾਮ। ਹੋਰ ਕਿਸੇ ਤਰ੍ਹਾਂ ਵੀ ਕੀਤਾ ਹੋਇਆ ਕਰਮ ਪੂਰਬਲਾ ਕਰਮ ਨਹੀਂ ਮਿਟਦਾ, ਪਰਮਾਤਮਾ ਦਾ ਨਾਮ ਜਪੋ। ਸੱਚ ਹੈ ਭਗਤ ਨਾਮਦੇਵ ਜੀ ਜੋ ਭਗਤ ਤ੍ਰਿਲੋਚਨ ਨੂੰ ਸਿੱਧਾ ਮਾਰਗ ਵਿਖਾਉਣ ਵਾਲੇ ਸਨ। ਭਾਈ ਗੁਰਦਾਸ ਜੀ ਨੇ ਸਾਖੀ ਲਿਖੀ ਹੈ, ਦਰਸ਼ਨ ਦੇਖਣ ਨਾਮ ਦਿਓ ਪਲਕੇ ਉੱਠ ਤ੍ਰਿਲੋਚਨ ਆਵੈ, ਮੇਰੀ ਭਗਤ ਕਰਨ ਮਿਲ ਦੋ ਜਣੇ, ਨਾਮ ਦਿਓ ਹਰ ਚਲਤ ਸੁਣਾਵੈ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਪਾਵੈ। ਹੱਸ ਕੇ ਠਾਕਰ ਬੋਲਿਆ ਨਾਮਦੇਵ ਨੂੰ ਆਖ ਸੁਣਾਵੈ, ਹਉ ਅਧੀਨ ਹਾਂ ਭਗਤ ਦੇ ਪੁੱਜ ਨਾ ਹੰਗਾਂ ਭਗਤੀ ਦਾਵੈ, ਹੋਏ ਵਿਚੋਲਾ ਆਨ ਮਿਲਾਵੈ। ਨਾਮਦੇਵ ਤੈਨੂੰ ਤੇ ਪਤਾ ਹੈ ਜੇ ਮਾਰਗ ਭਗਤੀ ਦਾ ਮੇਰੇ ਤੱਕ ਆਉਣ ਦਾ, ਤੂੰ ਭਗਤੀ ਨਾਲ ਪਾਇਆ ਉਸਨੂੰ ਵੀ ਭਗਤੀ ਸਿਖਾ। ਭਗਤ ਤ੍ਰਿਲੋਚਨ ਜੀ ਨੂੰ ਭਗਤੀ ਵੱਲ ਲਾਉਂਦੇ ਹਨ, ਕਹਿੰਦੇ ਹਨ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਇੱਕ ਤਾਂ ਹੈ ਕਿ ਬੰਦਾ ਬੰਦੇ 'ਤੇ ਦੋਸ਼ ਲਾਏ, ਬੰਦਾ ਬੰਦੇ 'ਤੇ ਦੋਸ਼ ਲਾ ਕੇ ਬੜਾ ਖੁਸ਼ ਹੁੰਦਾ, ਐਸਾ ਨਹੀਂ ਕਿ ਉਸ ਵਿੱਚ ਦੋਸ਼ ਹੈ ਜਾਂ ਨਹੀਂ, ਨਹੀਂ ਆਪਣੇ ਆਪ ਨੂੰ ਰਾਹਤ ਮਿਲਦੀ ਹੈ, ਮੈਂ ਹੀ ਮਾੜਾ ਨਹੀਂ ਸਾਰਾ ਜਗਤ ਹੀ ਇਹੋ ਜਿਹਾ। ਦੋ ਚਾਰ ਦਸ ਖਲੋਤੇ ਹੋਣ ਨਾ ਜਿੰਨਾ ਜ਼ਿਆਦਾ ਚੋਰੀਆਂ ਕੀਤੀਆਂ ਹੋਣ ਤੇ ਚੋਰ ਨੂੰ ਰਾਹਤ ਮਿਲਦੀ ਹੈ, ਮੈਂ ਹੀ ਨਹੀਂ ਜੀ ਵੇਖੋ ਵੱਡਿਆਂ ਵੱਡਿਆਂ ਚੋਰੀਆਂ ਕੀਤੀਆਂ, ਦੂਸਰਿਆਂ ਤੇ ਦੋਸ਼ ਲਾ ਕੇ ਬੰਦਾ ਆਪ ਨਿਰਦੋਸ਼ ਆਪਣੇ ਆਪ ਨੂੰ ਸਿੱਧ ਕਰਦਾ। ਇੱਕ ਤੇ ਹੈ ਬੰਦੇ ਦਾ ਲਾਇਆ ਦੋਸ਼, ਇੱਕ ਹੈ ਗਲਤ ਕੰਮ ਹੋ ਜਾਣਾ ਤੇ ਅੰਦਰੋਂ ਮਨ ਨੇ ਕਹਿਣਾ, ਪਛਤਾਵਾ ਜਾਗਣਾ ਕਿ ਤੂੰ ਮਾੜਾ ਕੀਤਾ, ਬਹੁਤ ਬੁਰਾ ਕੀਤਾ, ਇਹ ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਇਹਨੂੰ ਕਹਿੰਦੇ ਨੇ ਕਲੰਕ। ਬੁਰਾ ਕਰ ਲੈਣਾ, ਉਸ ਦਾ ਪਛਤਾਵਾ ਜਾਗਣਾ, ਉਹ ਫਿਰ ਕਿਸੇ ਹੋਰ ਢੰਗ ਨਾਲ ਨਹੀਂ ਮੁੱਕਦਾ। ਉਹ ਮੁਕਾਉਣ ਵਾਲਾ ਪਰਮਾਤਮਾ ਹੈ, ਉਹ ਕਿਰਪਾ ਦ੍ਰਿਸ਼ਟੀ ਕਰੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਲੰਕੰ ਪ੍ਰਨਾਸ ਹੈ, ਤੂੰ ਲੱਗੇ ਹੋਏ ਕਲੰਕ ਦਾ ਦੋਸ਼ ਦਾ ਮਿਟਣ ਵਾਲਾ ਹੈ। ਸਮਸਤਲ ਨਿਵਾਸ ਹੈ, ਜਿੰਨੇ ਸਰਗੁਣ ਰੂਪ ਵਿੱਚ ਤੇਰੇ ਆਕਾਰ ਨੇ ਸਭਨਾ ਵਿੱਚ ਹੀ ਵਸਣ ਵਾਲਾ ਹੈ। ਅਗੰਜਲ ਗਨੀਮ ਹੈ, ਗਨੀਮ ਹੁੰਦਾ ਵੈਰੀ, ਤੂੰ ਵੈਰੀਆਂ ਤੋਂ ਜਿੱਤਿਆ ਨਹੀਂ ਜਾਂਦਾ, ਅਜਿੱਤ ਹੈ। ਰਜ਼ਾਇਰਕ ਰਹੀਮ ਹੈ, ਤੂੰ ਰਿਜ਼ਕ ਦੇਣ ਵਾਲਾ ਹੈ ਅਤੇ ਰਹਿਮ ਕਰਨ ਵਾਲਾ ਹੈ। ਇੱਕ ਤਰਸ ਕਰਦਾ ਹੈ, ਰਿਜ਼ਕ ਵੀ ਦਿੰਦਾ ਹੈ ਔਰ ਰਹਿਮ ਕਰਨ ਵਾਲਾ ਹੈ। ਸਮਸਤੁਲ ਜ਼ੁਬਾਨ ਹੈ, ਤੂੰ ਸਭਨਾ ਦੀ ਜ਼ੁਬਾਨ ਹੈ। ਜ਼ੁਬਾਨ ਦਾ ਇੱਥੇ ਹੁਰਤ ਹੋਇਆ ਬੋਲਣ ਦੀ ਸਤਾ, ਬੋਲਣ ਦੀ ਸ਼ਕਤੀ। ਜ਼ੁਬਾਨ ਵਿੱਚ ਉਸਨੇ ਬੋਲਣ ਦੀ ਸ਼ਕਤੀ ਪਾਈ। ਪਸ਼ੂ ਪੰਖੀਆਂ ਕੋਲ ਆਵਾਜ਼ ਹੈ, ਅੱਖਰ ਨਹੀਂ। ਬੰਦੇ ਕੋਲ ਅੱਖਰ ਹੋਣੇ ਪਰਮਾਤਮਾ ਦੀ ਦਾਤ ਹੈ। ਵੇਖੋ, ਇੱਕ ਗੁੰਗਾ ਹੈ, ਜ਼ੁਬਾਨ ਗੁੰਗੇ ਦੀ ਵੀ ਹੈ ਲੇਕਿਨ ਅੱਖਰ ਨਹੀਂ, ਬੋਲ ਨਹੀਂ ਸਕਦਾ। ਕਿੰਨਾ ਦੀਨਹੀਣ ਹੈ ਗੁੰਗਾ, ਕਿਸੇ ਨਾਲ ਉਸਦਾ ਸੰਬੰਧ ਹੀ ਨਹੀਂ ਬਣਦਾ। ਗੁੰਗਾ ਨਹੀਂ ਬੋਲ ਸਕਦਾ, ਵਾਕ ਸ਼ਕਤੀ ਪਰਮਾਤਮਾ ਨੇ ਉਸਦੀ ਜ਼ੁਬਾਨ ਵਿੱਚ ਨਹੀਂ ਪਾਈ। ਪਸ਼ੂ ਪੰਖੀ ਜ਼ੁਬਾਨ, ਬੜੀਆਂ ਲੰਬੀਆਂ ਲੰਬੀਆਂ ਜ਼ੁਬਾਨਾਂ ਨੇ। ਇੱਕ ਗਾਂ, ਇੱਕ ਮੱਝ ਨੂੰ ਵੇਖੋ, ਜ਼ੁਬਾਨ ਕਿੱਡੀ ਲੰਬੀ ਹੈ ਲੇਕਿਨ ਬੋਲ ਨਹੀਂ ਸਕਦੀ, ਆਵਾਜ਼ ਹੈ। ਹੇ ਅਕਾਲ ਪੁਰਖ, ਤੂੰ ਸਾਰਿਆਂ ਦੀ ਜ਼ੁਬਾਨ ਭਾਵ ਬੋਲਣ ਦੀ ਸਤਾ ਹੈ, ਵਾਕ ਸ਼ਕਤੀ ਸਤਾ ਹੈ। ਸਮਸਤੁਲ ਜ਼ੁਬਾਨ ਹੈ ਕਿ ਸਾਹਿਬ ਕਿਰਾਂ ਹੈ, ਤੂੰ ਸਾਹਿਬੇ ਕਿਰਾਨੀ, ਸਭ ਤੋਂ ਵੱਡਾ ਸਾਹਿਬ। ਹੇ ਅਕਾਲ ਪੁਰਖ, ਤੂੰ ਸਾਰੇ ਗੁਣਾਂ ਦੀ ਸੀਮਾ, ਤੂੰ ਹਰ ਇੱਕ ਦਾ ਮਾਲਕ ਹੈ। ਸਾਹਿਬੇ ਕਿਰਾਨੀ ਉਸਨੂੰ ਕਹਿੰਦੇ ਨੇ ਜੋ ਸਭ ਦਾ ਹੀ ਮਾਲਕ ਹੋਵੇ, ਕਿ ਨਰਕੰ ਪ੍ਰਨਾਸ ਹੈ, ਤੂੰ ਨਰਕਾਂ ਦਾ ਮਿਟਣ ਵਾਲਾ ਹੈ। ਸੱਚ ਹੈ, ਪਰਮਾਤਮਾ ਦਾ ਨਾਮ ਨਰਕ ਮੁਕਾਉਂਦਾ। ਨਰਕ ਇੱਕ ਤੇ ਕਿਹਾ ਐਸਾ ਥਾਂ ਜਿਵੇਂ ਕੋਈ ਜੇਲ੍ਹ ਹੈ, ਨਰਕ ਭੋਗਣ ਲੋਕ ਜਾਂਦੇ ਨੇ। ਸੱਚ ਇਹ ਹੈ, ਹਰ ਬੰਦੇ ਦੇ ਅੰਦਰ ਉਸਦਾ ਨਰਕ ਹੈ, ਅੰਦਰ ਉਸਦਾ ਸਵਰਗ ਹੈ। ਨਰਕ ਸਵਰਗ ਨੂੰ ਸੱਤ ਪੁਰਸ਼ ਦੋ ਅਵਸਥਾ ਮੰਨਦੇ ਨੇ। ਕਹਿੰਦੇ ਨੇ ਜਿਸ ਜੀਵਨ ਵਿੱਚ ਦੁੱਖ ਹੀ ਦੁੱਖ ਹੈ, ਮਨ ਨੂੰ ਦੁੱਖ ਤੋਂ ਬਗੈਰ ਹੋਰ ਕੁਛ ਨਹੀਂ ਮਿਲਿਆ, ਹਰ ਵੇਲੇ ਦੁਖੀ, ਨਵੇਂ ਤੋਂ ਨਵਾਂ ਦੁੱਖ ਪੈਦਾ ਕਰਦਾ, ਉਹ ਬੰਦਾ ਨਰਕੇ, ਆਪਣਾ ਨਰਕ ਉਹ ਨਾਲ ਲਈ ਫਿਰਦਾ। ਇੱਕ ਐਸਾ ਹਰ ਦੁੱਖ ਵਿੱਚੋਂ ਵੀ ਸੁੱਖ ਪੈਦਾ ਕਰਦਾ, ਕਈ ਐਸੇ ਨੇ। ਤਰਤੀਬ ਆ ਗਈ, ਜ਼ਹਿਰ ਮਿਲ ਗਿਆ, ਉਸਦੀ ਵੀ ਦਵਾਈ ਔਸ਼ਧੀ ਬਣਾ ਦਿੱਤੀ, ਕੁਛ ਤਾਂ ਬਣ ਗਏ। ਪਰ ਕੁਛ ਐਸੇ ਨੇ, ਅੰਮ੍ਰਿਤ ਵੀ ਮਿਲ ਜਾਏ ਉੱਥੇ ਉਹਨਾਂ ਕੋਲ ਜ਼ਹਿਰ ਸਿੱਧ ਹੁੰਦਾ। ਕੁਛ ਪੱਥਰਾਂ ਦੀਆਂ ਪੌੜੀਆਂ ਬਣਾ ਕੇ ਚੜ ਜਾਂਦੇ ਨੇ, ਪਰ ਕੁਛ ਪੌੜੀਆਂ ਤੋਂ ਡਿੱਗ ਕੇ ਵੀ ਮਰ ਜਾਂਦੇ ਨੇ। ਜੀਵਨ ਵਿੱਚ ਜੁਗਤੀ ਹੋਵੇ ਤੇ ਫੇਰ ਜੀਵਨ ਸਵਰਗ ਹੀ ਸਵਰਗ ਹੈ, ਜੀਵਨ ਬੈਕੁੰਠ ਹੈ। ਗੱਲ ਹੈ ਮਨ ਦੀ। ਇਹ ਅਕਾਲ ਪੁਰਖ ਜਿਸ ਤੇ ਕਿਰਪਾ ਕਰਦਾ ਉਸ ਦੇ ਅੰਦਰ ਵਸ ਜਾਂਦਾ। ਜਿੱਥੇ ਤੂੰ ਬੈਠ ਜਾਏ ਉੱਥੇ ਨਰਕ ਕਿਵੇਂ ਰਹੇ, ਜਿੱਥੇ ਤੇਰਾ ਕਦਮ ਹੋਵੇ ਉੱਥੇ ਨਰਕਾਂ ਦਾ ਨਾਸ ਹੁੰਦਾ। ਕਿ ਨਰਕੰ ਪ੍ਰਨਾਸ ਹੈ, ਕਿ ਅਮਿਤੋ ਸੁਭਾਸ ਹੈ, ਸੁਭਾਸ ਸੁਗੰਧੀ, ਅਮਿਤ ਨਾਮ ਹੀ ਨਹੀਂ ਜਾਣ ਵਾਲੀ, ਤੂੰ ਬੇਹੱਦ ਸੁਗੰਧੀ ਹੈ, ਐਸੀ ਸੁਭਾਸ ਹੈ ਜਿਸ ਵਰਗੀ ਹੋਰ ਕੋਈ ਸੁਗੰਧੀ ਨਹੀਂ। ਕਿ ਅਜਬ ਸਰੂਪ ਹੈ ਤੂੰ, ਐਸਾ ਸਰੂਪ ਹੈ, ਅਸ਼ਚਰਜ ਹੈ, ਜਿਸ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਕਿ ਅਮਿਤੋ ਵਿਭੂਤ ਹੈ, ਤੂੰ ਬੇਅੰਤ ਐਸ਼ਵਰਜ ਵਾਲਾ ਹੈ। ਉਹ ਐਸ਼ਵਰਜ, ਉਹ ਵਿਭੂਤੀ ਅਨੰਤ ਹੈ, ਬੇਅੰਤ ਹੈ। ਕਿ ਅਮਿਤੋ ਪਸਾ ਹੈ, ਪਸਾ ਪਸਾਰਾ, ਤੇਰਾ ਬੇਅੰਤ ਪਸਾਰਾ, ਜਿਹੜੇ ਲੱਭਣ ਗਏ ਢੂੰਡਣ ਗਏ ਆਪ ਰਹਿ ਗਏ। ਪਸਾਰੇ ਦੇ ਬਾਰੇ ਕੌਣ ਦੱਸੇ, ਇਹ ਕਿੱਥੇ ਤੱਕ ਹੈ, ਕੋਈ ਅੰਤ ਨਹੀਂ। कि आत्म प्रवाह है, प्रवाह हुंदा है प्रकाश, तो ऐसा प्रकाश है जिसनों किसी ईंधन की लोड़ नहीं। असी जिन्ने प्रकाश करते हाँ उसके मगर कोई ईंधन बालन है, भावें बिजली होवे भावें कोई तेल होवे, पर तू ऐसा प्रकाश है हे दाता, तेरे प्रकाश नाल ते लखां सूरज प्रकाश दे रहे हैं। तू ऐसा प्रकाश है जो अपने आप तो है कि आत्म प्रवाह है, कि अचलंग अनंग है, कि अमितो अवंग है। दाता तू बिना अंगा तो आकार तो बिना है, निराकार है, तू अडोल है, जिहड़ा कदी हिलदा नहीं, चलाए मान नहीं हुंदा, कि अमितो अवंग है। दाता तू विनाश नहीं हुंदा, तू अविनाशी है, तू बेअंत है, कोई अंदाजा तेरे बारे नहीं हो सकता, कैसा है, किड्डा वड्डा है। मदभार छंद तो प्रसाद, मुन मन प्रणाम गुण गण मुदाम। मुन मन मुनि जन मन विच ही तेनू मथा टेकते ने, प्रणामा करते ने, नमस्कार करते ने। गुणी जना दे समूह सदा वास्ते ही तेनू मथा टेकते ने, तेनू ही नमस्कार करते ने। अर बर अगंज वड्डे वड्डे वैरियां तो, बर हुंदा वड्डा, अर वैरी अगंज जो जितया नहीं जांदा। तू वड्डे तो वड्डे वैरी आ जान तेनू जित नहीं सकते, अजित हैं हर नर प्रभंज। हे दाता तू ऐसा हर नर है जो सब नू तोड़न वाला, दुष्ट दोखियां नू तोड़न वाला है। हर नर प्रभंज अनगन प्रणाम, अनगन अनगिणत जीव तेनू ही प्रणामा कर रहे, तेनू नमस्कार करते हैं, तेनू मथा टेकते हैं। मुन मन सलाम मुनि जन, इन्ने अंतर आत्मे टिक गए ने कि अंदर टिके भी मन करके मन विच ही तेनू सलामा करते हैं। कैसा सुंदर जोड़ गुरुकुल की तरजी ने जोड़े है। मुन शब्द संस्कृत वालों आया, सलाम शब्द इस्लाम वालों आया। जापदा है वह सारिया नू एक करना चाहते सन। भाई गुरदास जी ने ता ही कहा, गुरु नानक देव जी बारे वो कहते ने, गंग बनार से हिंदुआ मुसलमाना मक्का काबा, एक घर घर बाबा गावीए वजन ताल मृदंगर बाबा। वह गंगा ते मक्के नू जोड़ना चाहते सन, वखेवा मुकाना चाहते सन। उही जोत है गुरु गोबिंद सिंह साहब, वो इन्ना जोड़ते ने, द्योहरा मसीत सोई, द्योहरा ते मसीत एक ही है, पूजा और नमाज होई मानस सब एक पया नेक को प्रमाओ है। उन्होंने कोई फर्क नहीं पैंदा, वो फारसी अरबी दे शब्दां विच्चों संस्कृत विच चले जांदे ने, उधरों संस्कृत विच्चों अरबी विच आ जांदे ने, फारसी दे लफ्ज वर्तन लग पैंदे ने, सारे अखर उन्हां दे ही ने, वो सब नू अपना समझदे ने। मुन मन सलाम मुनि जन, मन विच ही तेनू ही सलामा कर रहे, मुनि और सलाम मुसलमान सलाम आखे पता लगता है, हिंदू मुनि सलाम दे ना तो डरे, मुनि जन तेनू ही सलाम करते ने। हर नर अखंड तू ऐसा नरसिंह रूप है जिहड़ा अखंड है, तेरे टुकड़े नहीं हो सकते, तू सदा वास्ते ही अवै है, सदा वास्ते अजित है, तू सदा वास्ते अखंड है। बर नर अमंड, हे दाता तू ऐसा है, वो वड्डा पुरख है जिसनू किसे सजावट की लोड़ नहीं। मंड दा अर्थ हुंदा सजाउणा। बर नर अमंड, हे अकाल पुरख तू बड़ा वड्डा बलवान है, तू ऐसा है, ऐसा पुरख है जिसनू किसे सजावट की लोड़। सच ते है सजावट की लोड़ उत्थे है जिथे कोई कोज है, कोज है ते सजावट की लोड़ है। जिहड़ा बड़ा सुंदर होवे उहनू कहिंदे आ चंद वर्गा, इस्त्री होवे पुरुष होवे ते चंद वर्गा सोहणा, ते चंद ने किन्ने क गहने पाए ने। कदी किसे आखिया चंद्रमा ने गहने पाए ने, कदीब कहिंदे ने, नहीं मोहताज जेवर का जिसे खूबी खुदा ने दी, कि देखो चांद कैसा खुशनुमा लगता है बिन गहने। बिना गहनिया तो चंद्रमा सोहना लगता है, ਬਿਨਾਂ ਗਹਿਣਿਆਂ ਤੋਂ ਪਰਮਾਤਮਾ ਸੋਹਣਾ ਲੱਗਦਾ। ਉਸ ਨੂੰ ਕਿਸੇ ਗਹਿਣੇ ਦੀ ਸਜਾਵਟ ਦੀ ਲੋੜ ਨਹੀਂ। ਅਨੁਭਵ ਅਨਾਸ, ਤੂੰ ਇੱਕ ਐਸਾ ਪ੍ਰਕਾਸ਼ ਹੈ, ਐਸਾ ਅਨੁਭਵ ਹੈ, ਦਾਤਾ ਜਨਮ ਮਰਨ ਤੋਂ ਰਹਿਤ ਹੈ, ਤੂੰ ਸਦਾ ਵਾਸਤੇ ਹੀ ਅਨਾਸ ਹੈ। ਅਨੁਭਵ ਨਾ ਅਨਾਸ ਮੁਨ ਮਨ ਪ੍ਰਕਾਸ਼, ਭਾਵ ਦਾ ਅਰਥ ਹੁੰਦਾ ਜਨਮ। ਇਹ ਸ਼ਬਦ ਉਹਨਾਂ ਨੇ ਵਰਤਿਆ, ਪਟਨਾ ਸ਼ਹਿਰ ਵਿਖੇ ਭਾਵ ਲੈਓ। ਅਨੁਭਵ, ਅਨੁਭਵ ਦਾ ਅਰਥ ਆਪਣੇ ਆਪ ਤੋਂ ਵੀ ਹੈ, ਪਰ ਇੱਥੇ ਅਨੁਭਵ ਦਾ ਅਰਥ ਹੈ ਜਨਮ ਤੋਂ ਰਹਿਤ। ਅਨੁਭਵ ਅਨਾਸ ਮੁਨ ਮਨ ਪ੍ਰਕਾਸ਼, ਮੁਨੀ ਜਨਾਂ ਦੇ ਮਨ ਵਿੱਚ ਤੂੰ ਹੀ ਪ੍ਰਕਾਸ਼ ਕਰਦਾ ਹੈ, ਉਹ ਤੇਰੇ ਪ੍ਰਕਾਸ਼ ਵਿੱਚ ਹੀ ਜੀ ਰਹੇ ਹਨ। ਗੁਣ ਗਣ ਪ੍ਰਣਾਮ, ਗੁਣੀ ਜਨ ਸਮੂਹਕ ਤੌਰ ਤੇ ਤੈਨੂੰ ਹੀ ਨਮਸਕਾਰ ਕਰਦੇ ਹਨ, ਸਾਰੇ ਤੈਨੂੰ ਝੁਕਦੇ ਹਨ। ਜਲ ਥਲ ਮੁਦਾਮ, ਮੁਦਾਮ ਸਦਾ, ਤੂੰ ਜਲ ਵਿੱਚ ਥਲ ਖੁਸ਼ਕੀ ਵਿੱਚ ਸਦਾ ਵਾਸਤੇ ਕਾਇਮ ਦਾਇਮ ਹੈ। ਅਣਛਿੰਝ ਅੰਗ, ਤੂੰ ਉਹ ਅੰਗ ਹੈ ਜੋ ਕਦੀ ਛਿੱਜਦੇ ਨੇ। ਹੁਣ ਆਖਰ ਵੇਖਿਆ ਹੱਥ ਕੀ ਪੈਰ ਕੀ ਅੰਗ ਜਿੰਨੇ ਨੇ ਸਾਰੇ ਦੇ ਸਾਰੇ ਕਮਜ਼ੋਰ ਹੁੰਦੇ ਨੇ। ਇੱਕ ਦਿਨ ਕਹਿੰਦੇ ਹਾਂ ਜੀ ਹੁਣ ਗੋਡੇ ਨਹੀਂ ਚੱਲਦੇ, ਹੁਣ ਬਾਹਾਂ ਵਿੱਚ ਸਤਾ ਨਹੀਂ ਰਹਿ ਗਏ, ਇੱਕ ਇੱਕ ਅੰਗ ਸ਼ੀਨ ਹੁੰਦਾ ਹੈ। ਅਸਲ ਵਿੱਚ ਉਹ ਆਕਾਰ ਹੀ ਨੇ, ਉਹ ਹੈ ਨਿਰਾਕਾਰ। ਇਸੇ ਲਈ ਅਣਛਿੱਜ ਅੰਗ ਆਸਨ ਅਭੰਗ, ਤੇਰਾ ਸੰਘਾਸਨ ਆਸਨ ਐਸਾ ਹੈ ਜਿਹੜਾ ਕਦੀ ਡੋਲਦਾ ਨਹੀਂ, ਇਹ ਨਹੀਂ ਤੇਰੇ ਕੋਲੋਂ ਕੋਈ ਖੋ ਲਵੇਗਾ। ਉਪਮਾ ਅਪਾਰ, ਤੇਰੀ ਮਹਿਮਾ ਬੇਹੱਦ ਹੈ, ਤੇਰੀ ਵਡਿਆਈ ਉਸਦਾ ਪਾਰਾਵਾਰ ਨਹੀਂ। ਗਤ ਮਿਤ ਉਧਾਰ, ਗਤ ਮਿਤ ਇਹ ਦਾਤਾ ਤੇਰੇ ਮਨ ਦੀ ਕੀ ਹਾਲਤ ਹੈ, ਤੇਰੇ ਅੰਦਰ ਦੀ ਉਹ ਮਿਣਤੀ ਕੌਣ ਕਰੇ। ਉਧਾਰ, ਤੂੰ ਵਿਸ਼ਾਲ ਹੈ, ਮਿਣਿਆ ਨਹੀਂ ਜਾਂਦਾ। ਜਲ ਥਲ ਅਮੰਡ, ਤੂੰ ਜਲ ਵਿੱਚ ਥਲ ਵਿੱਚ ਹੈ ਪਰ ਕਿਸੇ ਸਜਾਵਟ ਦਾ ਮੁਹਤਾਜ ਨਹੀਂ। ਦਿਸ ਵਿਸ ਅਭੰਡ, ਸਾਰੀਆਂ ਦਿਸ਼ਾ ਵਿੱਚ ਉਹਨਾਂ ਦੇ ਕੋਨਿਆਂ ਵਿੱਚ ਪਰਮਾਤਮਾ ਤੂੰ ਹੈ, ਔਰ ਤੂੰ ਕਿਸੇ ਕਮਜ਼ੋਰੀ ਦਾ ਮੁਹਤਾਜ ਨਹੀਂ ਕਿ ਕੋਈ ਤੈਨੂੰ ਕਲੰਕ ਲੱਗ ਸਕੇ, ਕੋਈ ਇਸੇ ਪੱਖੋਂ ਤੇਰੀ ਨਿੰਦਾ ਹੋ ਸਕੇ। ਅਭੰਡ, ਤੂੰ ਭੰਡਿਆ ਨਹੀਂ ਜਾਂਦਾ, ਤੂੰ ਸਦਾ ਵਾਸਤੇ ਵਡਿਆਈ ਮਹਿਮਾ ਇਸੇ ਦੇ ਯੋਗ ਹੈ, ਸਭ ਤੇਰੀ ਮਹਿਮਾ ਕਰਦੇ ਹਨ। ਜਲ ਥਲ ਮਹੰਤ, ਮਹੰਤ ਹੁੰਦਾ ਹੈ ਸਤਿਕਾਰਯੋਗ, ਸ੍ਰੇਸ਼ਟ ਉੱਤਮ, ਤੂੰ ਸਭ ਦਾ ਸ੍ਰੇਸ਼ਟ ਸਤਿਕਾਰਯੋਗ ਹੈ। ਮਾਨ ਨਹੀਂ ਹੈ, ਤੂੰ ਜਲ ਵਿੱਚ ਹੈ ਥਲ ਵਿੱਚ ਹੈ। ਦਿਸ ਵਿਸ ਬੇਅੰਤ, ਤੂੰ ਹਰ ਦਿਸ਼ਾ ਵਿੱਚ ਉਹਦੇ ਕੋਨਿਆਂ ਵਿੱਚ ਹੈ ਔਰ ਬੇਅੰਤ ਹੈ। ਅਨੁਭਵ ਅਨਾਸ, ਤੂੰ ਜਨਮ ਤੋਂ ਰਹਿਤ ਹੈ, ਨਾਸ ਰਹਿਤ ਹੈ। ਧ੍ਰਿਤ ਤਰ ਤੋਂ ਰਾਸ, ਤੀਰਜ ਧਾਰੀਆਂ ਵਿੱਚ ਸਭ ਤੋਂ ਵੱਡਾ ਹੈ, ਸਾਰਿਆਂ ਦਾ ਧੁਰਾ ਹੈ, ਉੱਤਮ ਸਥਾਨ ਵਾਲਾ ਹੈ। ਆਜਾਨ ਬਾਹ, ਤੂੰ ਦੇਵੀ ਦੇਵਤਿਆਂ ਨੂੰ ਵੀ ਪ੍ਰੇਰਨਾ ਦੇਣ ਵਾਲਾ ਹੈ, ਉਹਨਾਂ ਨੂੰ ਵੀ ਚਲਾਉਣ ਵਾਲਾ ਹੈ। ਏਕ ਹੈ ਸਦਾ, ਤੂੰ ਸਦਾ ਵਾਸਤੇ ਕੇਵਲ ਇੱਕ ਹੈ। ਓਅੰਕਾਰ ਆਦ, ਇਹ ਓਅੰਕਾਰ, ਓਅੰਕਾਰ ਹੈ ਜੋ ਸ੍ਰਿਸ਼ਟੀ ਨੂੰ ਰਚਦਾ, ਪਾਲਦਾ, ਸੰਹਾਰ ਕਰਦਾ ਔਰ ਸਦਾ ਇੱਕ ਰਸ ਰਹਿੰਦਾ। ਇਹ ਕਿਰਿਆ ਕਰਦਾ ਵੀ ਇੱਕ ਰਸ ਹੈ, ਸਭ ਦਾ ਮੁੱਢ ਹੈ। ਕਥਨੀ ਅਨਾਦ, ਇਹ ਦਾਤਾ ਤੂੰ ਸਭ ਤੋਂ ਮੁੱਢਲੀ ਕਥਨੀ, ਭਾਵ ਜਿੰਨੀਆਂ ਬੋਲੀਆਂ ਆਈਆਂ, ਕਥਾ ਆਈਆਂ, ਪਹਿਲੇ ਦਿਨ ਬੰਦੇ ਨੂੰ ਬੋਲਣਾ ਕੌਣ ਸਿਖਾ ਗਿਆ। ਤੂੰ ਐਸਾ ਸਭ ਦਾ ਮੁੱਢ ਹੈ, ਕਥਨੀ ਦਾ ਮੁੱਢ ਹੈ। ਖਲਖੰਡ ਖਿਆਲ, ਸੰਕਲਪ ਹੀ ਤੇਰਾ ਹੋ ਜਾਏ, ਖਿਆਲ ਨਾਲ ਹੀ ਮੂਰਖਾਂ ਦਾ ਵਿਨਾਸ਼ ਕਰ ਦਿੰਦਾ ਹੈ। ਗੁਰਬਰ ਅਕਾਲ, ਇਹ ਦਾਤਾ ਤੂੰ ਸਭ ਤੋਂ ਵੱਡਾ ਗੁਰੂ ਹੈ, ਸਭ ਤੋਂ ਸ਼੍ਰੋਮਣ ਗੁਰੂ ਹੈ। ਘਰ ਘਰ ਪ੍ਰਣਾਮ, ਘਰ ਘਰ ਵਿੱਚ ਤੈਨੂੰ ਹੀ ਪ੍ਰਣਾਮ ਹੋ ਰਹੀ ਹੈ। ਚਿੱਤ ਚਰਨ ਨਾਮ, ਚਿੱਤ ਵਿੱਚ ਧਿਆਨ ਧਰਨ ਵਾਸਤੇ ਤੇਰਾ ਨਾਮ ਹੀ ਤੇਰੇ ਚਰਨ ਨੇ। ਇੱਥੇ ਗੱਲ ਸਪਸ਼ਟ ਹੋ ਗਈ, ਗੁਰੂ ਦੇ ਚਰਨ, ਰੱਬ ਦੇ ਚਰਨਾਂ ਦੀ ਗੱਲ ਕਰਦੇ ਹਾਂ। ਕਈ ਕਹਿੰਦੇ ਨੇ ਦੇਹ ਧਾਰੀ ਚਾਹੀਦਾ ਤਾਂ ਹੀ ਚਰਨ ਹੋਣਗੇ। ਇੱਥੇ ਕਹਿ ਦਿੱਤਾ ਨਾਮ ਚਿੱਤ ਵਿੱਚ ਧਾਰਨ ਕਰਨਾ, ਨਾਮ ਹੀ ਤੇਰੇ ਚਰਨ ਹਨ। ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਭਾਵ ਦੀ ਹੈ। ਮਹਾਂ ਆਨੰਦ ਮੰਗਲ ਰੂਪ, ਤੁਮਰੋ ਤੁਮਰੇ ਬਚਨ ਅਨੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਭਾਵ। ਗੁਰੂ ਦਾ ਸ਼ਬਦ ਪੱਲੇ ਬੰਨਣਾ ਮਹਾਂ ਆਨੰਦ ਹੈ। ਤੂੰ ਹੇ ਦਾਤਾ ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ, ਤੂੰ ਮੰਗਲ ਰੂਪ ਹੈ, ਤੂੰ ਆਨੰਦ ਸਰੂਪ ਹੈ, ਤੇਰੇ ਚਰਨ ਕੀ ਨੇ। ਗੁਰੂ ਦਾ ਸ਼ਬਦ ਹਿਰਦੇ ਵਿੱਚ ਧਾਰਨ ਕਰਨਾ, ਠੀਕ ਹੈ, ਤੇਰਾ ਨਾਮ ਹੀ ਚਰਨ ਹਨ। ਅਣਛਿਜ ਗਾਤ ਗਾਤ ਸਰੀਰ, ਤੇਰਾ ਸਰੀਰ ਛਿਜਣ ਵਾਲਾ ਨਹੀਂ, ਇਹ ਤੇਰਾ ਸਰੂਪ ਜਿਹੜਾ ਹੈ ਇਹ ਛਿਜਦਾ ਨਹੀਂ, ਕਮਜ਼ੋਰ ਨਹੀਂ ਪੈਂਦਾ। ਆਜਿਜ਼ ਨਾ ਬਾਤ, ਕਿਸੇ ਗੱਲੋਂ ਵੀ ਤੂੰ ਆਜਿਜ਼ ਨਹੀਂ, ਕਿਸੇ ਗੱਲੋਂ ਵੀ ਹੀਣਾ ਨਹੀਂ, ਹਰ ਪੱਖ ਤੋਂ ਪੂਰਾ ਹੈ। ਅਣਚੰਜ ਗਾਤ, ਤੇਰਾ ਇਹ ਜਿਹੜਾ ਸਰੂਪ ਹੈ ਚੰਬੇਲਿਆਂ ਤੋਂ ਮੁਕਤ ਹੈ, ਕਿਸੇ ਝੰਝਟ ਵਿੱਚ ਚੰਬੇਲਿਆਂ ਵਿੱਚ ਤੂੰ ਨਹੀਂ ਆਉਂਦਾ। ਇਹ ਦਾਤਾ ਤੂੰ ਸਦਾ ਵਾਸਤੇ ਸਾਰਿਆਂ ਵਿੱਚ ਵਿਚਰਦਾ ਹੋਇਆ ਵੀ ਨਿਰਲੇਪ ਹੈ। ਅਨਰੰਜ ਬਾਤ, ਅਨਰੰਜ ਰੰਜ ਹੁੰਦਾ ਹੈ ਕਿਸੇ ਨੂੰ ਦੁਖਾਉਣਾ, ਐਸੀ ਗੱਲ ਕਰਨੀ ਮਨ ਦੁੱਖ ਜਾਏ, ਪਰ ਤੇਰੀ ਕੋਈ ਗੱਲ ਐਸੀ ਨਹੀਂ ਕਿ ਕਿਸੇ ਦਾ ਮਨ ਦੁਖੇ। ਇੱਥੇ ਤੱਕ ਹੀ ਹੈ, ਉਹ ਐਸਾ ਮਿੱਤਰ ਹੈ ਬਿਦਾਰਨ ਕਦੇ ਨਾ ਚਿੱਤੋ, ਉਹ ਕਦੀ ਦਿਲ ਨਹੀਂ ਤੋੜਦਾ। ਅਨਰੰਜ ਬਾਤ ਅਨਟੁੱਟ ਭੰਡਾਰ, ਤੇਰੇ ਭੰਡਾਰੇ ਐਸੇ ਨੇ ਕਦੀ ਮੁੱਕਦੇ ਨਹੀਂ, ਇਸੇ ਲਈ ਤੂੰ ਦੇਈ ਜਾ ਰਹੇ ਹੈ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਅਨਠੱਟ ਅਪਾਰ। ਹੇ ਦਾਤਾ ਤੇਰਾ ਇਹ ਠਾਟ ਕਿਸੇ ਦਾ ਠੱਟਿਆ ਨਹੀਂ, ਭਾਵ ਬਣਾਵਟ ਜੋ ਤੂੰ ਬਣਾਈ ਹੈ ਤੇਰੀ ਆਪਣੀ ਬਣਾਈ ਹੋਈ ਹੈ, ਤੂੰ ਕਿਸੇ ਦਾ ਸਿਰਜਿਆ ਨਹੀਂ, ਜੋ ਬਣਾਇਆ ਹੈ ਸਭ ਤੇਰਾ ਸਿਰਜਿਆ। ਆ ਡੀਠ ਧਰਮ ਅਤ ਢੀਠ ਕਰਮ, ਤੇਰੇ ਵਰਗੇ ਫਰਸ਼ ਨਾਸੇ ਧਰਮ ਨਿਭਾਉਣਾ ਐਸਾ ਕੋਈ ਨਹੀਂ ਨਿਭਾ ਸਕਦਾ। ਹਰ ਬੰਦਾ ਜੋ ਉਹਨੂੰ ਫਰਜ਼ ਸੌਂਪਿਆ ਜਾਂਦਾ, ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਕੋਈ ਨਾ ਕੋਈ ਕੁਤਾਹੀ ਉਸ ਕੋਲੋਂ ਹੋ ਹੀ ਜਾਂਦੀ, ਕਹਿੰਦਾ ਜੀ ਗਲਤੀ ਹੋ ਗਈ। ਹਰ ਜੀਵ ਜਦੋਂ ਸੋਚਦਾ ਹੈ ਨਾ, ਉਹ ਜ਼ਰੂਰ ਕਹਿੰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ, ਮੇਰੇ ਕੋਲੋਂ ਗਲਤੀਆਂ ਹੋਈਆਂ ਨੇ। ਪਰ ਤੇਰੇ ਵਰਗਾ ਧਰਮ ਕਿਤੇ ਨਹੀਂ, ਜੋ ਕਰਨਾ ਉਹ ਕਰਨਾ ਹੀ। ਅਤ ਢੀਠ ਕਰਮ, ਅਤ ਢੀਠ ਵਿਦਵਾਨਾਂ ਦੀ ਇੱਥੇ ਮਤਭੇਦ ਨੇ ਕਿ ਪਰਮਾਤਮਾ ਜੀਵਾਂ ਦੇ ਅਤ ਢੀਠ ਕਰਮ ਵੇਖ ਕੇ ਵੀ ਨਜ਼ਰਅੰਦਾਜ਼ ਕਰ ਦਿੰਦਾ। ਮੈਨੂੰ ਗੱਲ ਐਸੀ ਜਾਪੀ ਹੈ ਕਿ ਜੀਵ ਤੇ ਢੀਠ ਹੈ, ਇਹ ਬੁਰੇ ਕਰਮ ਕਰਦਾ ਹੀ ਕਰਦਾ, ਪਰਮਾਤਮਾ ਦੀ ਸੁਣ ਕੇ ਵੀ ਨਹੀਂ ਮੰਨਦਾ, ਗੁਰੂ ਦੀ ਨਹੀਂ ਮੰਨਦਾ, ਕਹਿੰਦੇ ਨਾ ਢੀਠ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਹੈ, ਉਹ ਕਹਿੰਦੇ ਨੇ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ। ਬੇਨਜ਼ਰ ਹੁੰਦਾ ਢੀਠ, ਕਿ ਅਸੀਂ ਢੀਠ ਹਾਂ, ਸੁਣਦੇ ਹਾਂ ਮੰਨਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜੇ ਜੀਵ ਢੀਠ ਹੈ ਤੇ ਪਰਮਾਤਮਾ ਮਹਾਂ ਢੀਠ ਹੈ, ਅਤ ਢੀਠ ਹੈ। ਉਹ ਕਹਿੰਦਾ ਤੂੰ ਕਰ ਕਿੰਨੀਆਂ ਭੁੱਲਾਂ ਕਰੇਗਾ, ਮੈਂ ਤੇਰੇ ਨਾਲ ਵੀ ਢੀਠ ਬਣ ਕੇ ਤੈਨੂੰ ਬਖਸ਼ਾਂਗਾ। ਜੇਕਰ ਇਹ ਭੁੱਲਾਂ ਕਰਨ ਵਿੱਚ ਢੀਠ ਹੈ ਤੇ ਉਹ ਬਖਸ਼ਣ ਵਿੱਚ ਇਸ ਨਾਲੋਂ ਵੀ ਜ਼ਿਆਦਾ ਢੀਠ ਹੈ। ਉਹ ਕਹਿੰਦਾ ਭਟਕ, ਮੈਂ ਤੈਨੂੰ ਉਡੀਕਾਂਗਾ, ਤੂੰ ਜਿੰਨਾ ਚਿਰ ਭਟਕਣਾ ਭਟਕ, ਕਦੀ ਤੇ ਆਏਗਾ, ਬਖਸ਼ਿਸ਼ ਤਾਂ ਹੀ ਹੋ ਸਕਦੀ ਹੈ ਜੇ ਉਹ ਬਖਸ਼ਿਸ਼ ਕਰਨ ਵਿੱਚ ਜਿੰਨਾ ਢੀਠ ਇਸ ਨਾਲੋਂ ਵੀ ਜ਼ਿਆਦਾ ਦਿੜ ਹੋਵੇ। ਆ ਢੀਠ ਧਰਮ ਅਤ ਢੀਠ ਕਰਮ, ਤੇਰੇ ਅਤ ਢੀਠਾਂ ਵਾਲੇ ਕਰਮ ਨੇ ਵਾਕਿਆ ਹੀ, ਪਰ ਉਹਦੇ ਕਰਮ ਬਖਸ਼ਿਸ਼ ਭਰੇ। ਕਈ ਵਾਰ ਸੋਚਦੇ ਹਾਂ ਇਹਨੇ ਬੜਾ ਬੁਰਾ ਕੀਤਾ, ਹੁਣ ਤਾਂ ਰੱਬ ਨੂੰ ਚਾਹੀਦਾ ਇਹਨੂੰ ਨਾ ਦੇਵੇ, ਉਹ ਤਾਂ ਵੀ ਦੇਈ ਜਾਂਦਾ, ਇਹ ਅਤ ਢੀਠ ਹੋਇਆ। ਅਨਦਨ ਅਨੰਤ, ਹੇ ਦਾਤਾ ਤੂੰ ਬੇਅੰਤ ਹੈ, ਤੇਰਾ ਵਰਣਨ ਨਹੀਂ ਹੋ ਸਕਦਾ। ਅਨਬ੍ਰਹਮ ਵਰਣਨ ਤੋਂ ਬਿਨਾਂ ਹੈ ਅਨੰਤ, ਦਾਤਾ ਮਹੰਤ, ਤੂੰ ਦਾਤਾ ਹੈ, ਅਤ ਮਹਾਨ ਹੈ, ਸਭ ਦਾ ਸ਼੍ਰੋਮਣ ਹੈ, ਸਭ ਦਾ ਮੁਖੀ ਹੈ, ਹਰ ਬੋਲ ਮਨਾ ਛੰਦ ਤੋਂ ਪ੍ਰਸਾਦ। ਕਰੁਣਾਲੇ ਹੈ, ਕਰੁਣਾਲੇ ਹੁੰਦਾ ਹੈ ਦਇਆ ਦਾ ਘਰ ਹੈ, ਕਰਨਾ ਦਾ ਘਰ ਹੈ, ਕਰਨਾ ਤਰਸ ਆਲੇ ਘਰ, ਤੂੰ ਤਰਸ ਦਾ ਘਰ ਹੈ, ਕਰੁਣਾਲੇ ਹੈ, ਅਰਘਾਲੇ ਹੈ, ਤੂੰ ਧਰਮ ਦੇ ਦੋਖੀਆਂ ਦੁਸ਼ਟਾਂ ਨੂੰ, ਮਹਾਂਪੁਰਖਾਂ ਦੇ ਦੋਖੀਆਂ ਧਰਮ ਦੇ ਦੋਖੀਆਂ ਦਾ ਸੰਘਾਰ ਕਰਨ ਵਾਲਾ ਹੈ, ਉਹਨਾਂ ਦਾ ਨਾਸ਼ ਕਰਨ ਵਾਲਾ ਹੈ, ਖਲਖੰਡਨ ਹੈ, ਮੂਰਖਾਂ ਦਾ ਨਾਸ਼ ਕਰਨ ਵਾਲਾ ਹੈ। ਮੈਂ ਮੰਡਣ ਹੈ ਤੇ ਧਰਤੀ ਨੂੰ ਸਵਾਰਨ ਵਾਲਾ, ਸੁੰਦਰ ਬਣਾਉਣ ਵਾਲਾ, ਸਜਾਉਣ ਵਾਲਾ ਹੈ। ਜਗਤੇਸ਼ਵਰ ਹੈ, ਕਿਉਂ ਜਗਤ ਦਾ ਈਸ਼ਵਰ ਹੈ, ਪਰਮੇਸ਼ਵਰ ਹੈ, ਤੂੰ ਪਰਮ ਈਸ਼ਵਰ ਸਭ ਤੋਂ ਵੱਡਾ ਹੈ। ਕਲਕਾਰਨ ਹੈ ਤੂੰ, ਕਲੇਸ਼ ਦਾ ਮੂਲ ਵੀ ਆਪ ਹੈ, ਕੱਲ ਦਾ ਕਾਰਨ ਆਪ ਹੈ। ਸੱਚ ਹੈ, ਜੇ ਕੱਲ ਪਾਸੇ ਕਰ ਲਈਏ ਫਿਰ ਕਲਾ ਕਿੱਥੋਂ ਆ ਗਈ? ਇਹਦਾ ਭਾਵ ਕਲਾ ਸੁਤੰਤਰ ਹੈ, ਪਰਮਾਤਮਾ ਦੇ ਬਰਾਬਰ ਤੇ ਖੜੀ ਹੈ? ਨਹੀਂ, ਆਪ ਹੀ ਕਰਦਾ। ਕਲੇਸ਼ ਦਾ ਕਾਰਨ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਆਪ ਹੈ। ਜੇ ਸ਼ਾਂਤੀ ਆਪ ਹੈ ਤੇ ਕਲੇਸ਼ ਵੀ ਆਪ ਹੈ। ਕੱਲ ਕਾਰਨ ਹੈ, ਸਰਬਿਉਭਾਰਨ ਹੈ। ਇਹ ਕਥਾ ਆਉਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ 'ਚ ਕਲਾ ਆ ਗਈ ਕਿ ਮੈਂ ਆਈ ਹਾਂ ਹੁਣ, ਅਤੇ ਹੁਣ ਕਲੇਸ਼ ਪੈਣਗੇ, ਜੰਗ ਹੋਣਗੇ। ਕਹਿਣ ਦਾ ਇੱਕ ਢੰਗ ਹੈ। ਅਕਾਲ ਪੁਰਖ ਨੇ ਜੀਵਨ ਦਾ ਤਵਾਜ਼ਨ ਕਾਇਮ ਰੱਖਣ ਵਾਸਤੇ ਗਰਮੀ ਸਰਦੀ ਦੋਵੇਂ ਬਣਾਏ। ਇੱਕ ਹੀ ਹੋਵੇ ਤਾਂ ਕੰਮ ਨਹੀਂ ਜੀਵਨ ਦਾ ਚੱਲੇਗਾ। ਹਨੇਰਾ ਵੀ ਬਣਾਇਆ, ਪ੍ਰਕਾਸ਼ ਵੀ ਬਣਾਇਆ, ਕਲਾ ਵੀ ਬਣਾਈ ਹੈ, ਸ਼ਾਂਤੀ ਵੀ ਬਣਾਈ। ਸੱਚ ਹੈ, ਇੱਕ ਤਜ਼ਰਬਾ ਕਰਕੇ ਵੇਖ ਕੇ ਪੂਰੇ ਤਾਨ ਨਾਲ ਮੁੱਠ ਬੰਦ ਕਰ ਲਈਏ, ਪੂਰੇ ਤਾਨ ਨਾਲ ਜਿੰਨਾ ਜ਼ੋਰ ਲੱਗ ਸਕਦਾ ਲਾ ਲਓ। ਬੰਦਾ ਤਣਿਆ ਜਾਏਗਾ, ਦਿਮਾਗ ਤਣਾਅ ਨਾਲ ਭਰ ਜਾਏਗਾ। ਜਦੋਂ ਉਸ ਹੱਥ ਨੂੰ ਖੁੱਲ੍ਹਾ ਛੱਡਨੇ, ਉਸ ਤੋਂ ਬਾਅਦ ਸ਼ਾਂਤੀ ਆਉਂਦੀ। ਸ਼ਾਂਤੀ ਦਾ ਅਨੁਭਵ ਹੁੰਦਾ ਹੀ ਕਦੀ ਨਾ ਜੇ ਕਲਾ ਨਾ ਹੁੰਦੀ। ਇਹ ਤਾਂ ਮੈਂ ਸਮਝਦਾ, ਇਹਨੂੰ ਬੁਰਿਆਈ ਕਲੇਸ਼ ਵੀ ਕਹਿੰਦੇ ਹਾਂ ਨਾ, ਇਹ ਬਲੈਕ ਬੋਰਡ ਵਰਗਾ, ਇਹਨੂੰ ਸਮਝੋ। ਵਾਈਟ ਚਾਕ ਨਾਲ ਵਾਈਟ ਬੋਰਡ 'ਤੇ ਲਿਖੋ, ਕੁਛ ਨਹੀਂ ਪੜਿਆ ਜਾਏਗਾ। ਬਲੈਕ ਬੋਰਡ 'ਤੇ ਲਿਖੋ, ਵਾਈਟ ਚਾਕ ਹੋਵੇ, ਅੱਖਰ ਪੜੇ ਜਾਂਦੇ ਨੇ। ਸਹਿਬ ਜੀ ਕਹਿੰਦੇ ਨੇ ਕੱਲ ਕਾਰਨ ਹੈ, ਇਸਦਾ ਕਾਰਨ ਵੀ ਆਪ ਹੈ, ਸਰਵਿਵਹਾਰਨ ਹੈ, ਪਰ ਕਲੇਸ਼ ਤੋਂ ਬਚਾਉਣ ਵਾਲਾ ਵੀ ਆਪ ਹੈ। ਕਲੇਸ਼ ਦਾ ਕਾਰਨ ਵੀ, ਤੂੰ ਸਾਰਿਆਂ ਨੂੰ ਕਲੇਸ਼ ਤੋਂ ਬਚਾਉਣ ਵਾਲਾ ਵੀ। ਤ੍ਰਿਤ ਕੇ ਤ੍ਰਨ ਹੈ, ਤੂੰ ਧੀਰਜ ਤੇ ਧਾਰਨ ਕਰਨ ਵਾਲਾ ਮਹਾਨ ਧੀਰਜਵਾਨ ਹੈ। ਜਗ ਕੇ ਤ੍ਰਨ ਹੈ, ਜਗਤ ਨੂੰ ਪੈਦਾ ਕਰਨ ਵਾਲਾ ਕਾਰਨ ਆਪ ਹੈ, ਤੂੰ ਆਪ ਜਗਤ ਨੂੰ ਪੈਦਾ ਕਰਦਾ ਹੈ। ਮਨ ਮਾਨੇ ਹੈ, ਤੂੰ ਮਨ ਵਿੱਚ ਮੰਨਣ ਯੋਗ ਹੈ, ਤੇਰੇ ਤੇ ਆ ਕੇ ਮਨ ਮੰਨਦਾ। ਹੋਰ ਥਾਂ ਤੇ ਮਨ ਮੰਨਦਾ, ਅੱਜ ਮੰਨਦਾ, ਕੱਲ ਸ਼ੰਕਾ ਆ ਜਾਂਦਾ, ਪਰ ਤੇਰੇ ਤੇ ਮਨ ਮੰਨਦਾ। ਜਗ ਜਾਣੇ ਹੈ, ਜਗਤ ਦੇ ਜਾਣਨ ਯੋਗ ਹੈ। ਜੇ ਜਾਣਨਾ ਕਿਸੇ ਤੇ ਇੱਕ ਪਰਮਾਤਮਾ ਜਾਣੇ। ਸਰਬੰ ਭਰ ਹੈ, ਸਾਰਿਆਂ ਨੂੰ ਭਰਨਾ ਹੈ, ਭਰਨ ਵਾਲਾ ਹੈ। ਭਰਨ ਦਾ ਅਰਥ ਹੈ ਪਾਲਣਾ, ਪਾਲਣਾ ਪੋਸਣਾ ਕਰਨ ਵਾਲਾ ਹੈ। ਸਰਬੰ ਭਰ ਹੈ, ਸਰਬੰ ਕਰ ਹੈ, ਸਾਰਿਆਂ ਦਾ ਕਰਤਾ ਕਰਨ ਹਾਰ ਹੈ। ਸਰਬ ਪਾਸੇ ਹੈ, ਤੂੰ ਸਾਰਿਆਂ ਦਾ ਨਿਕਟ ਵਰਤੀ ਹੈ। ਸਰਬ ਪਾਸੇ ਹੈ, ਸਰਬਨਾਸੇ ਹੈ, ਸਭ ਦਾ ਵਿਨਾਸ਼ ਕਰਨ ਵਾਲਾ ਹੈ। ਕਰੁਣਾ ਕਰ ਹੈ, ਤੂੰ ਤੇ ਦਇਆ ਦੀ ਖਾਣ ਹੈ, ਤਰਸ ਦੀ ਖਾਣ ਹੈ। ਬੇਸੰਬਰ ਹੈ, ਇਹ ਦਾਤਾ ਤੂੰ ਵਿਸ਼ਵ ਨੂੰ ਪਾਲਣਹਾਰ ਹੈ, ਭਰਨ ਵਾਲਾ ਹੈ। ਬੇਸੁਅੰਬਰ ਹੈ, ਸਰਬੇਸ਼ਵਰ ਹੈ, ਤੂੰ ਸਾਰਿਆਂ ਦਾ ਈਸ਼ਵਰ ਹੈ, ਸਭ ਦਾ ਮਾਲਕ ਹੈ। ਜਗਤੇਸ਼ਵਰ ਹੈ, ਤੂੰ ਜਗਤ ਦਾ ਈਸ਼ਵਰ ਹੈ, ਸਭ ਤੋਂ ਵੱਡਾ ਹੈ। ਬ੍ਰਹਿਮੰਡਸ ਹੈ, ਤੂੰ ਹੀ ਬ੍ਰਹਿਮੰਡਸ, ਬ੍ਰਹਿਮੰਡ ਵਿਸ਼ਵ ਦੀ ਪ੍ਰਾਣ ਕਲਾ ਹੈ। ਇਹ ਦਾਤਾ ਜੇ ਇਸ ਬ੍ਰਹਿਮੰਡ ਵਿੱਚ ਜ਼ਿੰਦਗੀ ਰੱਖੀ, ਜੀਵਨ ਰੱਖਿਆ, ਕਿਸ ਨੇ? ਤੂੰ ਰੱਖਿਆ। ਖਲਖੰਡਸ ਹੈ, ਮੂਰਖ ਦੁਸ਼ਟ ਦੋਖੀਆਂ ਦਾ ਵਿਨਾਸ਼ ਕਰਨ ਵਾਲਾ ਹੈ। ਪਰ ਤੇ ਪਰ ਹੈ, ਪਰਾਂ ਤੋਂ ਪਰਾਂ, ਅਪਾਰ ਹੈ, ਬੇਅੰਤ ਹੈ। ਕਰੁਣਾਕਰ ਹੈ, ਤੂੰ ਤੇ ਤਰਸ ਦਇਆ ਇਸ ਦੀ ਖਾਣ ਹੈ, ਤੇਰੇ ਵਿੱਚੋਂ ਦਇਆ ਨਿਕਲਦੀ ਹੈ, ਮੁੱਕਣ 'ਚ ਨਹੀਂ ਆਉਂਦੀ। ਕਰੁਣਾਕਰ ਹੈ, ਤੂੰ ਕਰਨਾ ਦੀ ਖਾਣ ਹੈ, ਤਰਸ ਦੀ ਖਾਣ ਹੈ। ਵਾਕੇ ਜੇ ਉਹ ਤਰਸ ਨਾ ਕਰੇ, ਦਇਆ ਨਾ ਕਰੇ, ਤੇ ਜੀਵਾਂ ਨੂੰ ਬਖਸ਼ੇ ਕਿਵੇਂ? ਵਾਰ ਵਾਰ ਜੀਵ ਪਾਪ ਕਰਦੇ ਨੇ, ਉਹ ਬਖਸ਼ਦਾ, ਉਹ ਕਿਰਪਾ ਕਰਦਾ, ਇਸੇ ਲਈ ਉਹਨੂੰ ਦਿਆਲੂ ਕਿਹਾ। ਇਹ ਕਾਲਮ ਕਹਿੰਦੇ ਨੇ, ਹੇ ਦਾਤਾ, ਲੱਖਾਂ ਚਤਰਾਈਆਂ ਨਾਲ ਸਾਡਾ ਨਿਸਤਾਰਾ ਨਹੀਂ ਹੋਣਾ, ਤੇਰੀ ਨਜ਼ਰ ਨਾਲ ਹੋਣਾ। ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ, ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ। ਉਹ ਕਿਰਪਾ ਕਰਦਾ, ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰੇ।